ਸੋ ਅੱਜ ਦਾ ਪਾਵਨ ਉਪਦੇਸ਼ ਪ੍ਰਾਰੰਭ ਹੈ ਅੰਮ੍ਰਿਤ ਬਾਣੀ ਮਨ ਵਸਾਏ। ਸਤਿਗੁਰੂ ਮਹਾਰਾਜ ਪ੍ਰਾਰੰਭ ਕਰਦੇ ਨੇ ਮਾਝ ਮਹੱਲਾ ਤੀਜਾ। ਤੀਜੇ ਪਾਤਸ਼ਾਹ ਮਾਝ ਰਾਗ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ ਅੰਮ੍ਰਿਤ ਨਾਮ ਮਨ ਵਸਾਏ ਹਉਮੈ ਮੇਰਾ ਸਭ ਦੁੱਖ ਗਵਾਏ। ਜੋ ਗੁਰਮੁਖ ਪਿਆਰੇ ਨੇ ਨਾਮ ਅੰਮ੍ਰਿਤ ਨੂੰ ਮਨ ਦੇ ਵਿੱਚ ਵਸਾਉਂਦੇ ਹਨ, ਮਨ ਦੇ ਉੱਤੇ ਟਿੱਪੀ ਲੱਗੀ ਹੋਣ ਕਰਕੇ ਮਨ ਜੇ ਕੋ ਮਨ ਜਾਣਾ ਮਨ ਕੋਏ, ਉਹ ਨਾਮ ਦੇ ਮੰਨਣ ਕਰਕੇ ਫਿਰ ਮਨ ਦੇ ਅੰਦਰ ਨਾਮ ਨੂੰ ਵਸਾਉਂਦੇ ਨੇ। ਜਦੋਂ ਅੰਮ੍ਰਿਤ ਨਾਮ ਮਨ ਦੇ ਅੰਦਰ ਵਸ ਜਾਂਦਾ ਹੈ, ਬਹੁਤ ਵੱਡੀ ਦਾਤ ਹੈ ਇਹ, ਅਤੇ ਬੜੀ ਮਿਹਨਤ ਕਰਕੇ ਗੁਰਾਂ ਦੀ ਕਿਰਪਾ ਨਾਲ ਇਹ ਬਖਸ਼ਿਸ਼ ਹੁੰਦੀ ਜੀਵ ਨੂੰ। ਉਹ ਜੀਵ ਜਿਹੜੇ ਨੇ ਫਿਰ ਹਉਮੈ ਮੇਰਾ ਸਭ ਦੁੱਖ ਗਵਾਏ, ਉਹ ਹੰਗਤਾ ਮਮਤਾ ਮੇਰਾ ਤੇਰਾ ਹੋਰ ਵੀ ਸਾਰੇ ਜਿੰਨੇ ਮਨ ਦੇ ਅੰਦਰ ਵਿਕਾਰ ਪੈਦਾ ਹੁੰਦੇ ਨੇ ਸਾਰਿਆਂ ਦੁੱਖਾਂ ਨੂੰ ਗਵਾ ਲੈਂਦੇ ਨੇ। ਜਿਵੇਂ ਇੱਕ ਸੂਰਜ ਦੇ ਚੜ੍ਹਦਿਆਂ ਹੀ ਤਾਰੇ ਚੰਦਰਮਾ ਅਲੋਪ ਹੋ ਜਾਂਦੇ ਨੇ, ਹਨੇਰਾ ਦੂਰ ਹੋ ਜਾਂਦਾ ਹੈ, ਅਤੇ ਹੋਰ ਬਹੁਤ ਸਾਰੀਆਂ ਇਸ ਪ੍ਰਕਾਰ ਦੀਆਂ ਅਲਾਮਤਾਂ ਦੂਰ ਹੁੰਦੀਆਂ ਨੇ ਸੂਰਜ ਦੇ ਕੇਵਲ ਚੜ੍ਹਨ ਦੇ ਨਾਲ ਹੀ। ਸਤਿਗੁਰੂ ਫਰਮਾਉਂਦੇ ਨੇ ਇੱਕ ਅੰਮ੍ਰਿਤ ਨਾਮ ਹਿਰਦੇ 'ਚ ਵਸ ਜਾਵੇ ਤਾਂ ਇਹ ਸਾਰਾ ਕੁਝ ਹੀ ਉੱਥੋਂ ਦੂਰ ਹੋ ਜਾਂਦਾ, ਬੰਦੇ ਦੀ ਜ਼ਿੰਦਗੀ ਬਦਲੀ ਜਾਂਦੀ ਹੈ। ਔਰ ਬੰਦਾ ਸੋਚਦਾ ਕਿ ਅਸੀਂ ਕਿੰਨੇ ਮੂਰਖ ਸੀ, ਕਿੰਨੀਆਂ ਅਸੀਂ ਗਲਤੀਆਂ ਕਰਦੇ ਸੀ ਅਤੇ ਕਿੰਨਾ ਗਲਤ ਸਮਝਦੇ ਸੀ ਸਭ ਕੁਛ। ਜਦੋਂ ਅੰਮ੍ਰਿਤ ਬਾਣੀ ਹਿਰਦੇ 'ਚ ਵਸੀ, ਅੰਮ੍ਰਿਤ ਨਾਮ ਵਸਿਆ, ਜਦੋਂ ਪ੍ਰਕਾਸ਼ ਹੋਇਆ ਆਤਮਾ ਦਾ, ਉਸ ਵਕਤ ਬਹੁਤ ਬੰਦਾ ਹੈਰਾਨ ਹੁੰਦਾ। ਫਿਰ ਉਹਨੂੰ ਸੱਚ ਅਤੇ ਝੂਠ ਦੀ ਪਛਾਣ ਆ ਜਾਂਦੀ। ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤੇ ਅੰਮ੍ਰਿਤੋ ਪਾਵਣਿਆ। ਨਾਮ ਅੰਮ੍ਰਿਤ ਬਾਣੀ ਨੂੰ ਸਦਾ ਹੀ ਸਲਾਹੁੰਦਾ ਕਰੇ, ਸਲਾਹੁਣਾ ਰਹੇ ਰਾਤ ਦਿਨ, ਬਾਣੀ ਨੂੰ ਸਲਾਹੁਣਾ ਭਾਵ ਪੜ੍ਹਨਾ ਅਤੇ ਵਿਚਾਰਨਾ। ਜੇ ਤਾਂ ਬਹੁਤ ਜ਼ਿਆਦਾ ਨਿਤਨੇਮ ਹੈ ਇਹ ਤਾਂ ਜ਼ਿਆਦਾ ਤੇਜ਼ ਕਰਨਾ ਪੈਂਦਾ ਸ਼ੁਰੂ ਸ਼ੁਰੂ ਦੇ ਵਿੱਚ ਮਨ ਨੂੰ ਸ਼ੁੱਧ ਕਰਨ ਲਈ। ਫਿਰ ਹੌਲੀ ਹੌਲੀ ਇੱਕ ਇੱਕ ਅੱਖਰ ਸਮਝ ਸਮਝ ਕੇ ਜੇ ਚੱਲੇ ਉਹਦੇ ਨਾਲ ਕਾਫ਼ੀ ਟਿਕਾਓ ਬਣ ਜਾਂਦਾ। ਮਹਾਰਾਜ ਜੀ ਕਹਿੰਦੇ ਨੇ ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਬਾਣੀ ਨੂੰ ਸਦਾ ਹੀ ਸਲਾਹੁਣਾ ਕਰੇ, ਕਿਉਂਕਿ ਨਾਮ ਅੰਮ੍ਰਿਤ ਕਰਕੇ ਬੰਦਾ ਅੰਮ੍ਰਿਤ ਪਾਵਣਿਆ। ਨਾਮ ਜਿਵੇਂ ਲਿਖਿਆ ਅੰਮ੍ਰਿਤ ਤੱਤੇ ਸਿਹਾਰੀ ਅਤੇ ਅੰਮ੍ਰਿਤ ਤੱਤੇ ਔਂਕੜ ਪਾਵਣਿਆ, ਇਹ ਅੰਮ੍ਰਿਤ ਦੇ ਦੁਆਰਾ ਅੰਮ੍ਰਿਤ ਛਕ ਕੇ ਅੰਮ੍ਰਿਤ ਦੀ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਅੰਮ੍ਰਿਤ ਪਾਵਣਿਆ, ਮ੍ਰਿਤੂ ਤੋਂ ਰਹਿਤ ਹੋਣਾ ਪ੍ਰਾਪਤ ਕਰਦਾ। ਦੋ ਵਾਰ ਲਿਖਿਆ ਹੋਣ ਕਰਕੇ ਇਹਦਾ ਭਾਵ ਮ੍ਰਿਤੂ ਤੋਂ ਰਹਿਤ ਹੋਣਾ। ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ। ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦਾ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਗੁਰੂ ਕੀ ਹਿਰਦੇ ਦੇ ਅੰਦਰ ਵਸਾਈ ਹੈ, ਪੜ੍ਹੀ ਹੈ, ਉਹਨੂੰ ਆਪਣੇ ਮਨ ਦੇ ਅੰਦਰ ਵਸਾਇਆ ਭੈ ਰੱਖ ਕੇ ਗੁਰਾਂ ਦਾ, ਤੇ ਇਹ ਬਾਣੀ ਹੀ ਮਨ ਦੇ ਅੰਦਰ ਵਸਾ ਕੇ ਇਹਦੇ ਦੁਆਰਾ ਹੀ ਜੀਵਨ ਨੂੰ ਢਾਲਣਾ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ ਰਹਾਉ। ਜਿਹੜੇ ਗੁਰੂ ਸਾਹਿਬ ਦੇ ਉਪਦੇਸ਼ ਰੂਪ ਅੰਮ੍ਰਿਤ ਬਾਣੀ ਨੂੰ ਮਨ ਦੇ ਅੰਦਰ ਪਹਿਲਾਂ ਸੁਣਦੇ ਨੇ, ਪਹਿਲਾਂ ਬਾਹਰੋਂ ਕੰਨਾਂ ਨਾਲ ਬਾਣੀ ਸੁਣੀ, ਜੇ ਇਕੱਲੀ ਸੁਣੀ ਹੀ ਸੁਣੀ ਤਾਂ ਨਹੀਂ ਵਸਦੀ, ਜੇ ਬਾਣੀ ਸੁਣ ਕੇ ਫਿਰ ਅਰਥ ਨੂੰ ਵਿਚਾਰ ਲਈਏ ਕਿ ਮਹਾਰਾਜ ਨੇ ਬਚਨ ਕੀ ਕੀਤੇ ਨੇ, ਫਿਰ ਇਹ ਬਾਣੀ ਮਨ ਦੇ ਅੰਦਰ ਵਸ ਜਾਂਦੀ ਹੈ, ਕਿਉਂਕਿ ਉਹ ਮਨ ਦੇ ਅੰਦਰ ਚੋਟ ਕਰਦੀ ਗੱਲ। ਗੁਰੂ ਦਾ ਬਚਨ ਮਨ ਦੇ ਅੰਦਰ ਉਤਰ ਜਾਂਦਾ ਤਾਂ ਮਹਾਰਾਜ ਜੀ ਕਹਿੰਦੇ ਨੇ ਫਿਰ ਮਨ ਦੇ ਅੰਦਰ ਬਾਣੀ ਨੂੰ ਜਦੋਂ ਵਸਾਉਂਦਾ ਹੈ ਫਿਰ ਉਹ ਅੰਮ੍ਰਿਤ ਨਾਮ ਨੂੰ ਧਿਆਉਂਦਾ, ਕਿਉਂਕਿ ਅੰਮ੍ਰਿਤ ਬਾਣੀ ਨੂੰ ਪਹਿਲਾਂ ਮੰਨਣ ਕਰਕੇ ਮਨ ਦੇ ਅੰਦਰ ਵਸਾਇਆ, ਪੰਗਤੀ ਵਸ ਗਈ ਮਨ 'ਚ, ਸਿਮਰੋ ਸਿਮਰ ਸਿਮਰ ਸੁਖ ਪਾਵੋ। ਇਹ ਪੰਗਤੀ ਜਦੋਂ ਮਨ ਦੇ ਅੰਦਰ ਵਸੀ ਔਰ ਫਿਰ ਮਨ ਨੇ ਇਹਦਾ ਵਿਚਾਰ ਕੀਤਾ ਕਿ ਭਾਈ ਸਿਮਰਨ ਕਰੋ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਫਿਰ ਇਹਦੇ ਨਾਲ ਲਾਭ ਕੀ ਹੋਏਗਾ ਜੀ? ਕਲ ਕਲੇਸ਼ ਤਨ ਮਾਹ ਮਿਟਾਵੋ, ਅਤੇ ਜਿਹੜੇ ਕਲਾ ਕਲੇਸ਼ ਪਏ ਹੋਏ ਨੇ ਘਰਾਂ 'ਚ ਮਨ ਦੇ ਅੰਦਰ, ਇਹ ਸਾਰੇ ਹੀ ਮਿਟ ਜਾਂਦੇ ਨੇ ਸਿਮਰਨ ਕਰਨ ਦੇ ਨਾਲ। ਹੁਣ ਜਦੋਂ ਅਰਥ ਮਨ ਦੇ ਅੰਦਰ ਵਸਿਆ, ਉਸ ਵਕਤ ਗੁਰਬਾਣੀ ਦੇ ਪੜ੍ਹਦਿਆਂ ਪੜ੍ਹਦਿਆਂ ਗੁਰਬਾਣੀ ਦੀ ਸੇਧ ਪੈ ਗਈ ਅੰਦਰ, ਗੁਰਬਾਣੀ ਹਿਰਦੇ ਦੇ ਅੰਦਰ ਵਾਸਾ ਕਰ ਗਈ, ਤਾਂ ਸੁਤੇ ਸਿੱਧ ਹੀ ਫਿਰ ਉਹ ਬਾਣੀ ਦੇ ਦਿੱਤੇ ਹੋਏ ਉਪਦੇਸ਼ ਨੂੰ ਇਹ ਮੰਨਣ ਕਰਦਾ ਹੈ ਕਿ ਸਿਮਰੋ, ਸਿਮਰ ਸਿਮਰ ਸੁੱਖ ਪਾਵੋ, ਬਈ ਸਿਮਰਨ ਕਰਕੇ ਸੁੱਖ ਪ੍ਰਾਪਤ ਕਰਨਾ। ਫਿਰ ਉਹਦੇ ਹਿਰਦੇ ਅੰਦਰੋਂ ਆਪਣੇ ਆਪ ਹੀ ਅੰਮ੍ਰਿਤ ਨਾਮ ਧਿਆਵਣਿਆ, ਉਹ ਫਿਰ ਅੰਮ੍ਰਿਤ ਨਾਮ ਨੂੰ ਆਪੇ ਹੀ ਧਿਆਉਂਦਾ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਦੀ ਉਹਦੇ ਜੀਵ ਦੇ ਉੱਤੇ ਇਹ ਕਿਰਪਾ ਹੋ ਜਾਂਦੀ ਹੈ। ਇਸ ਤੋਂ ਅੰਮ੍ਰਿਤ ਬੋਲੇ ਸਦਾ ਮੁੱਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ। ਜੋ ਮੂੰਹ ਨਾਲ ਅੰਮ੍ਰਿਤ ਰੂਪ ਮਿੱਠੇ ਵੈਣੀ ਹੁੰਦੇ ਬਚਨਾਂ ਨੂੰ ਸਦਾ ਹੀ ਬੋਲਦੇ ਨੇ, ਕੁੜੱਤਣ ਵਾਲੇ ਵਾਕ ਨਹੀਂ ਕਹਿੰਦੇ। ਸੋ ਮਹਾਰਾਜ ਨੇ ਜਿਵੇਂ ਬਚਨ ਕੀਤਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਰੱਬ ਦੇ ਪਿਆਰੇ ਵੀ ਹਮੇਸ਼ਾ ਕੋਮਲਤਾ ਵਾਲਾ ਵਾਕ ਕਹਿੰਦੇ, ਮਿੱਠਾ ਬੋਲਦੇ ਨੇ, ਇਸ ਕਰਕੇ ਕਿ ਦੂਜੇ ਦੇ ਮਨ ਨੂੰ ਠੇਸ ਨਾ ਪਹੁੰਚੇ, ਕੋਈ ਕਿਸੇ ਗੁਰਮੁਖ ਨੂੰ ਕੋਈ ਦੁੱਖ ਨਾ ਲੱਗੇ। ਜੇ ਅਚਾਨਕ ਉਹ ਬੋਲ ਵੀ ਜਾਂਦੇ ਨੇ, ਜੇ ਦੁੱਖ ਲੱਗਿਆ ਕਿਸੇ ਨੂੰ, ਤਾਂ ਅੱਗੋਂ ਵਾਸਤੇ ਉਹ ਧਿਆਨ ਰੱਖਦੇ ਨੇ ਕਿ ਜਿਸ ਗੱਲ ਨਾਲ ਕਿਸੇ ਨੂੰ ਦੁੱਖ ਲੱਗੇ ਉਹ ਨਾ ਕਹੀਏ। ਇਸ ਤਰ੍ਹਾਂ ਉਹ ਨਹੀਂ ਚਾਹੁੰਦੇ ਕਿ ਕੋਈ ਦੁਖੀ ਹੋਵੇ ਜਾਂ ਕੋਈ ਬਾਣੀ ਨਾਲੋਂ ਪਰੇ ਹੋਵੇ, ਉਹ ਹਮੇਸ਼ਾ ਜੋੜਨਾ ਚਾਹੁੰਦੇ ਨੇ ਕਿ ਜੁੜੋ, ਕਿਉਂਕਿ ਅਗਿਆਨ ਬਹੁਤ ਜ਼ਿਆਦਾ ਫੈਲਿਆ ਹੋਣ ਕਰਕੇ ਉਹ ਚਾਹੁੰਦੇ ਨੇ ਕਿ ਜੀਵ ਗਿਆਨਵਾਨ ਹੋ ਕੇ ਆਪ ਹੀ ਸਮਝਦਾਰ ਹੋ ਜਾਵੇ। ਸੋ ਇਸ ਤਰ੍ਹਾਂ ਉਹ ਮੁੱਖ ਦੇ ਵਿੱਚੋਂ ਹਮੇਸ਼ਾ ਮਿੱਠਾ ਬਚਨ ਬੋਲਦੇ ਨੇ, ਉਹ ਨਾਮ ਨੂੰ ਪਰਖ ਕੇ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ, ਉਹ ਨਾਮ ਨੂੰ ਪਰਖ ਕੇ ਹਮੇਸ਼ਾ ਵਾਸਤੇ ਸਦੀਵ ਕਾਲ ਅੱਖਾਂ ਨਾਲ ਅੰਮ੍ਰਿਤ ਰੂਪ ਜੋ ਪਰਮਾਤਮਾ ਪਰਮਾਤਮਾ ਵਾਹਿਗੁਰੂ ਹੈ, ਪਰਮ ਆਤਮਾ ਇੱਥੋਂ ਹੀ ਪਰਮਾਤਮਾ ਬਣਿਆ ਅੱਖਰ, ਉਹ ਜੋ ਮਹਾਨ ਵੱਡੀ ਆਤਮਾ ਪਰਮਾਤਮਾ ਹੈ ਉਹਨੂੰ ਵੇਖਣਾ ਕਰਦੇ। ਫਿਰ ਅੰਮ੍ਰਿਤ ਵੇਖ ਹੈ ਪਰਖ ਹੈ ਸਦਾ ਨੈਣੀ, ਕਿਉਂ ਪਰਖ ਕੇ ਚੰਗੀ ਤਰ੍ਹਾਂ ਨਿਰਖ ਕੇ ਵਿਚਾਰ ਕਰਕੇ। ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾ ਆਖ ਸੁਣਾਵਣਿਆ। ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਉਹ ਸਦੀਵ ਕਾਲ ਹਮੇਸ਼ਾ ਹੀ ਦਿਨ ਰਾਤ ਅੰਮ੍ਰਿਤ ਰੂਪ ਕਥਾ ਨੂੰ ਹੀ ਕਹਿੰਦੇ ਰਹਿੰਦੇ ਨੇ, ਚਾਹੇ ਉਹ ਕਿਤੇ ਵੀ ਹੋਣ, ਹਮੇਸ਼ਾ ਪਰਮਾਤਮਾ ਦੀ ਉਪਮਾ, ਬਾਣੀ ਦੀ ਉਪਮਾ, ਬਾਣੀ ਦੇ ਅਰਥ ਰਾਤ ਦਿਨ ਉਹਨਾਂ ਦੀ ਕਿਰਿਆ ਬਣ ਜਾਂਦੀ। ਕਿਉਂਕਿ ਜਿਹਾ ਜਿਹਾ ਹੁੰਦਾ ਬੰਦਾ ਉਹੋ ਜਿਹਾ ਹੀ ਉਹਨਾਂ ਨੂੰ ਕੋਈ ਮਿਲਦਾ। ਸੋ ਇਸ ਕਰਕੇ ਜੇ ਉਹਨਾਂ ਨੇ ਪ੍ਰਤੱਖ ਗੁਰੂ ਘਰ 'ਚ ਕਥਾ ਕਰਨੀ ਹੁੰਦੀ ਹੈ, ਇਹ ਵੀ ਕਥਾ, ਜੇ ਕੋਈ ਮਿਲਿਆ ਉਹਦੇ ਨਾਲ ਵੀ ਕਥਾ ਹੈ, ਕਿਉਂਕਿ ਚਾਰੇ ਪਾਸੇ ਉਹਨਾਂ ਨੂੰ ਕਥਾ ਦਾ ਹੀ ਦਾਇਰਾ ਬਣ ਜਾਂਦਾ। ਇਸ ਕਰਕੇ ਸਤਿਗੁਰੂ ਉਹਨਾਂ ਨੂੰ ਕਥਾ ਦੇ ਰਾਹੀਂ ਹੀ ਨਿਹਾਲ ਕਰਦੇ ਨੇ, ਅਤੇ ਕਹਿ ਕੇ ਹੋਰਨਾਂ ਨੂੰ ਵੀ ਸੁਣਾਉਣਾ ਕਰਦੇ ਆ ਉਹ ਕਥਾ, ਆਪ ਵੀ ਕਥਾ ਕਰਦੇ ਨੇ ਹੋਰਾਂ ਨੂੰ ਵੀ ਸੁਣਾਉਂਦੇ ਨੇ। ਅੰਮ੍ਰਿਤ ਰੰਗ ਰਤਾ ਲਿਵ ਲਾਹੇ, ਅੰਮ੍ਰਿਤ ਗੁਰਪ੍ਰਸਾਦੀ ਪਾਏ। ਜੋ ਲਿਵ ਲਾ ਕੇ ਨਾਮ ਅੰਮ੍ਰਿਤ ਦੇ ਰੰਗ 'ਚ ਰੱਤਿਆ ਰਹਿੰਦਾ ਹਮੇਸ਼ਾ, ਉਹ ਗੁਰਾਂ ਦੀ ਕਿਰਪਾ ਨਾਲ ਅੰਮ੍ਰਿਤਾਈ ਨੂੰ ਪ੍ਰਾਪਤ ਕਰਦਾ, ਅੰਮ੍ਰਿਤ ਦੀ ਪ੍ਰਾਪਤੀ ਕਰਦਾ। ਅੰਮ੍ਰਿਤ ਰਸਨਾ ਬੋਲੈ ਦਿਨ ਰਾਤੀ, ਮਨ ਤਨ ਅੰਮ੍ਰਿਤ ਪੀ ਆ ਬਣਿਆ। ਉਹ ਰਾਤ ਦਿਨ ਰਸਨਾ ਦੇ ਨਾਲ ਅੰਮ੍ਰਿਤ ਨਾਮ ਨੂੰ ਜਪਦਾ ਹੀ ਰਹਿੰਦਾ। ਬੋਲਣ ਦਾ ਭਾਵ ਇੱਕ ਹੁੰਦਾ ਅੰਦਰ ਜਪਣਾ, ਇੱਕ ਹੁੰਦਾ ਵਾਚਕ ਜਾਪ, ਵਾਚਕ ਜਿਹੜਾ ਮੂੰਹ ਨਾਲ ਬੋਲੇ। ਸੋ ਇਸ ਤਰ੍ਹਾਂ ਉਪਾਸ ਜਿਹੜਾ ਮੂੰਹ ਬੰਦ ਕਰਕੇ ਬੋਲੇ ਅੰਦਰ ਅੰਦਰ, ਇੱਕ ਹੁੰਦਾ ਮਾਨਸ ਜਿਹੜਾ ਸਿਰਫ ਮਨ ਹੀ ਬੋਲਦਾ, ਮਨ ਨਾਲ ਹੀ ਜਾਪ ਕਰਨਾ। ਸੋ ਇੱਥੇ ਜਿਹੜਾ ਆਇਆ ਹੈ ਅੰਮ੍ਰਿਤ ਰਸਨਾ ਬੋਲੈ ਦਿਨ ਰਾਤੀ, ਰਸਨਾ ਦੇ ਨਾਲ ਸੁਣਾ ਕੇ ਜਿਹੜਾ ਬੋਲਦਾ ਵਾਹਿਗੁਰੂ 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 ਕਰਦਾ, ਸੋ ਇਸ ਤਰ੍ਹਾਂ ਨਾਮ ਅੰਮ੍ਰਿਤ ਨੂੰ ਜਦੋਂ ਬੋਲਦਾ ਤਾਂ ਮਨ ਤਨ ਅੰਮ੍ਰਿਤ ਪੀ ਆਵਣਿਆ ਅਤੇ ਮਨੋ ਤਨੋ ਹੋ ਕੇ ਹੋਰਨਾਂ ਨੂੰ ਨਾਮ ਅੰਮ੍ਰਿਤ ਪਿਆਉਂਦਾ, ਆਪਣੇ ਮਨ ਨੂੰ ਵੀ ਤੇ ਤਨ ਨੂੰ ਵੀ ਅੰਮ੍ਰਿਤ ਬਾਣੀ ਸੁਣਾਉਂਦਾ, ਸਰੀਰ ਵੀ ਸਫਲਾ ਕਿਉਂਕਿ ਰਸਨਾ ਦੇ ਨਾਲ ਬੋਲਦਾ। ਜਦੋਂ ਇਹ ਕੰਨਾਂ ਨੇ ਨਾਮ ਸੁਣਿਆ, ਕੰਨਾਂ ਵਿੱਚ ਸੁਣ ਕਰਕੇ ਸਾਰੇ ਸਰੀਰ ਉੱਤੇ ਹੀ ਪ੍ਰਭਾਵ ਪੈਂਦਾ, ਕਿਉਂਕਿ ਸਰੀਰ ਚੇਤਨ ਸੱਤਾ ਦੇ ਹੋਣ ਕਰਕੇ ਹਰੇਕ ਚੀਜ਼ ਦਾ ਅਸਰ ਆਪਣੇ ਅੰਦਰ ਖਿੱਚਦਾ ਹੈ। ਇਹ ਹੁਣ ਇੱਕ ਬੜੀ ਡੂੰਘੀ ਥਿਊਰੀ ਆ ਜਾਂਦੀ ਹੈ ਕਿ ਜਿਹੜੇ ਪੰਜ ਤੱਤ ਨੇ, ਪੰਜਾਂ ਤੱਤਾਂ ਵਿੱਚ ਖਿੱਚਣ ਸ਼ਕਤੀ ਬਹੁਤ ਜ਼ਿਆਦਾ ਹੈ। ਧਰਤੀ ਦੇ ਅੰਦਰ ਵੀ ਸ਼ਕਤੀ ਹੈ, ਕਿਤੇ ਕਿਤੇ ਤਾਂ ਬਹੁਤ ਜ਼ਿਆਦਾ ਹੈ, ਕਿਤੇ ਕਿਤੇ ਥੋੜ੍ਹੀ ਹੈ। ਇਸੇ ਤਰ੍ਹਾਂ ਹੀ ਪਾਣੀ ਦੇ ਅੰਦਰ ਵੀ ਸੱਤਾ ਹੈ ਖਿੱਚਣ ਦੀ। ਹੁਣ ਇਹ ਜਿਹੜੇ ਤੱਤ ਨੇ, ਜਿੰਨਾ ਆਪਾਂ ਸ਼ਬਦ ਮੂੰਹ ਨਾਲ ਬੋਲਦੇ ਹਾਂ, ਅੱਜ ਤੱਕ ਜਿੰਨਾ ਸ਼ਬਦ ਹੋਇਆ ਦੁਨੀਆਂ 'ਚ, ਉਹ ਸ਼ਬਦ ਮਰਦਾ ਨਹੀਂ ਹੈ, ਬੋਲਿਆ ਹੋਇਆ ਸ਼ਬਦ। ਪਿੱਛੇ ਜੇ ਸਾਇੰਸਦਾਨਾਂ ਨੇ ਇੱਕ ਮਸ਼ੀਨ ਜੀ ਬਣਾਈ ਸੀ ਵੀ ਅਸੀਂ ਜਿਹੜੇ ਪੁਰਾਣੇ ਵੱਡੇ ਵੱਡੇ ਹੋਏ ਨੇ ਉਹਨਾਂ ਦੇ ਆਵਾਜ਼ ਨੂੰ ਰਿਕਾਰਡ ਕਰ ਲੈਣਾ। ਮਸ਼ੀਨ ਵਿੱਚ ਕਾਮਯਾਬੀ ਮਿਲੀ, ਪਰ ਉਹ ਕਿਸੇ ਇੱਕ ਦੇ ਕਹੇ ਹੋਏ ਵਾਕ ਨੂੰ ਰਿਕਾਰਡ ਨਹੀਂ ਕਰ ਸਕੇ, ਕਿਉਂਕਿ ਉਹਦੇ ਵਿੱਚ ਇੰਨਾ ਜ਼ਿਆਦਾ ਰੌਲਾ ਹੈ, ਉਹ ਰੌਲਾ ਗੌਲਾ ਪਤਾ ਹੀ ਨਹੀਂ ਲੱਗਦਾ ਕਿਹਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਜ਼ੁਬਾਨ ਨਾਲ ਬੋਲਿਆ ਹਰ ਸ਼ਬਦ ਹਵਾ ਵਿੱਚ ਲੀਨ ਹੁੰਦਾ। ਸੋ ਆਕਾਸ਼ ਤੱਤ ਜਿਹੜਾ ਹੈ, ਇਹ ਵੀ ਸਾਰਾ ਕੁਝ ਗ੍ਰਹਿਣ ਕਰ ਜਾਂਦਾ। ਤਾਂ ਤੇ ਸਤਿਗੁਰੂ ਕਹਿੰਦੇ ਨੇ, ਜੇ ਵਿਚਾਰ ਦੀ ਗੱਲ ਦੇਖੀਏ, ਪੰਜਾਂ ਤੱਤਾਂ ਦੀ ਬਣੀ ਹੋਈ ਦੇਹੀ ਦੇ ਅੰਦਰ ਪੰਜੇ ਤੱਤ ਮੌਜੂਦ ਨੇ। ਆਕਾਸ਼ ਤੱਤ ਵਿੱਚ ਇਹ ਨੱਕ, ਦਸਵਾਂ ਦੁਆਰ, ਸਾਡਾ ਹਿਰਦਾ, ਇਹ ਦੋ ਤਿੰਨ ਚੀਜ਼ਾਂ ਆਕਾਸ਼ ਤੱਤ ਦੀਆਂ ਨੇ। ਅਗਨੀ ਤੱਤ ਵਿੱਚ ਅੱਖਾਂ ਆ ਜਾਂਦੀਆਂ ਨੇ। ਸੋ ਇਸ ਤਰ੍ਹਾਂ ਜ਼ੁਬਾਨ ਆ ਜਾਂਦੀ, ਮੂੰਹ ਵਿੱਚ ਜੋ ਪਾਓ ਸੋਈ ਖਾ ਜਾਂਦਾ, ਇਹ ਅਗਨੀ ਤੱਤ ਨਾਲ ਹੈ ਸੰਬੰਧਿਤ। ਕੰਨ ਵੀ ਆਕਾਸ਼ ਤੱਤ ਨੂੰ ਗ੍ਰਹਿਣ ਕਰਦੇ ਨੇ। ਇਸ ਤਰ੍ਹਾਂ ਇਹ ਬਹੁਤ ਸਾਰੀਆਂ ਚੀਜ਼ਾਂ ਜੇ ਵਿਚਾਰ ਕੇ ਦੇਖੀਏ ਤਾਂ ਇਹ ਸਾਰੀ ਜਿਤਨਾ ਸਰੀਰ ਹੈ, ਇਹ ਮਾਨੋ ਇੱਕ ਧਰਤੀ ਹੈ, ਧਰਤੀ ਦਾ ਤੱਤ ਹੈ। ਇਹਦੇ ਅੰਦਰ ਪਾਣੀ ਵੀ ਹੈ, ਪਾਣੀ ਦਾ ਵੀ ਤੱਤ ਹੈ ਇਹਦੇ ਅੰਦਰ, ਅਤੇ ਪਵਨ ਗੁਰੂ ਜਿਹੜੇ ਸਵਾਸ ਨੇ ਉਹ ਵੀ ਹੈ ਇਹਦੇ ਵਿੱਚ। ਔਰ ਇਸ ਸਰੀਰ ਦੇ ਅੰਦਰ ਪੰਜ ਪ੍ਰਕਾਰ ਦੀ ਪੌਣ, ਇੱਕ ਹੈ ਪੰਜ, ਇੱਕ ਦਸ, ਤਾਂ ਪੌਣਾਂ ਹੀ ਕੰਮ ਕਰਦੀਆਂ ਨੇ। ਪੰਜਾਂ ਤੱਤਾਂ ਦਾ ਸਰੀਰ ਵਿੱਚ ਹੋਣ ਕਰਕੇ ਹੀ ਇਹ ਜਦੋਂ ਰਸਨਾ ਨਾਲ ਬੋਲਦਾ ਹੈ ਦਿਨ ਰਾਤੀ ਅੰਮ੍ਰਿਤ ਬਾਣੀ ਨੂੰ, ਅੰਮ੍ਰਿਤ ਨਾਮ ਨੂੰ, ਤਾਂ ਇਹ ਸਾਰੇ ਸਰੀਰ ਉੱਤੇ ਹੀ ਅਸਰ ਪੈਂਦਾ। ਜਿਵੇਂ ਕਿਸੇ ਬੰਦੇ ਨੂੰ ਅਚਾਨਕ ਡਰਾ ਦੇਈਏ, ਸਾਰਾ ਸਰੀਰ ਤ੍ਰਭਕ ਜਾਂਦਾ, ਉਹਦਾ ਆਵਾਜ਼ ਕੰਨਾਂ 'ਚ ਪਈ ਹੈ ਪਰ ਤ੍ਰਭਕ ਕਿਆ ਸਾਰਾ ਸਰੀਰ ਹੈ। ਇਸੇ ਤਰ੍ਹਾਂ ਸਰੀਰ ਦੇ ਉੱਤੇ ਹੀ ਅਸਰ ਪੈਂਦਾ, ਚੰਗਾ ਮੰਦਾ, ਆਸੇ ਪਾਸੇ ਦਾ ਮਾਹੌਲ ਦਾ। ਅੰਮ੍ਰਿਤ ਬਾਣੀ ਨਾਲ ਸਰੀਰ ਵੀ ਅੰਮ੍ਰਿਤ, ਮੁੱਖ ਵਿੱਚ ਵੀ ਅੰਮ੍ਰਿਤ, ਅੱਖਾਂ ਵੀ ਅੰਮ੍ਰਿਤ, ਕਿਉਂ ਇਹ ਇੱਕ ਚੀਜ਼ ਹੈ ਜਿਹੜੀ ਰਚ ਵਿੱਚ ਜਾਂਦੀ, ਤਦਾਕਾਰ ਹੋ ਜਾਂਦੀ ਅੰਦਰ, ਤਾਂਹੀਓ ਫਿਰ ਗੁਰਮੁਖਾਂ ਦੇ ਰੋਮ ਰੋਮ ਹਰ ਧਿਆਵੇ ਦੀ ਅਵਸਥਾ ਆਉਂਦੀ। ਸੋ ਮਹਾਰਾਜ ਕਹਿੰਦੇ ਨੇ, ਇਸ ਤਰ੍ਹਾਂ ਗੁਰਮੁਖਾਂ ਦੇ ਖੂਨ ਦੇ ਵਿੱਚ ਵੀ ਉਹ ਚੀਜ਼ ਰਚ ਜਾਂਦੀ। ਭਾਵੇਂ ਕਹਿੰਦੇ ਕਿ ਲਾਲ ਸੈੱਲ ਸਰੀਰ ਦੇ ਅੰਦਰ ਚਿੱਟੇ ਸੈੱਲ ਹੈ, ਪਰ ਹੈ ਤਾਂ ਹੈ ਨਾ, ਉਹ ਬਹੁਤ ਆਕਾਰ ਵਿੱਚ ਛੋਟੇ ਨੇ, ਪਰ ਚੇਤਨ ਜੇ ਸੈੱਲ ਜਿਨ੍ਹਾਂ ਨਾਲ ਸਾਰਾ ਸਰੀਰ ਚੱਲਦਾ, ਉਹਨਾਂ ਸੈੱਲਾਂ ਦੇ ਵਿੱਚ ਵੀ ਸਿਮਰਨ ਚੱਲਿਆ ਜਾਂਦਾ। ਗੁਰਮੁਖਾਂ ਦੇ ਅੱਠਾਂ ਧਾਤਾਂ ਵਿੱਚ ਸਿਮਰਨ ਹੋ ਜਾਂਦਾ, ਉਹ ਅਲੱਗ ਜੀ ਕਿਸਮ ਦੇ ਗੁਰਮੁਖ ਬਣ ਜਾਂਦੇ, ਅਲੱਗ ਹੀ ਸਰੀਰ ਬਣ ਜਾਂਦਾ, ਅਤੇ ਉਹਨਾਂ ਦੇ ਅੰਦਰ ਵੀ ਅੰਮ੍ਰਿਤ, ਬਾਹਰ ਵੀ ਅੰਮ੍ਰਿਤ, ਸੰਤ ਸੰਗ ਅੰਮ੍ਰਿਤ। ਸੋ ਇਸ ਤਰੀਕੇ ਨਾਲ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠ। ਸੋ ਕਿਛ ਕਰੈ ਜੋ ਚੇਤਨਾ ਹੋਈ, ਤਿਸ ਦਾ ਹੁਕਮ ਮੇਟ ਨਾ ਸਕੈ ਕੋਈ। ਚੌਥੀ ਪੌੜੀ 'ਚ ਮਹਾਰਾਜ ਫਰਮਾਉਂਦੇ ਨੇ, ਵਾਹਿਗੁਰੂ ਉਹ ਕੁਝ ਕਰਦਾ ਜੋ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ ਕਦੇ, ਅਚਾਨਕ ਹੀ ਐਸੀ ਗੱਲ ਹੋ ਜਾਂਦੀ ਹੈ। ਉਹ ਵਾਹਿਗੁਰੂ ਦਾ ਹੁਕਮ ਕੋਈ ਮੇਟ ਵੀ ਨਹੀਂ ਸਕਦਾ, ਅਚਾਨਕ ਹੀ ਹੁਕਮ ਹੋ ਜਾਂਦਾ। ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀ ਆਵਣਿਆ। ਉਹਦੇ ਹੁਕਮ ਵਿੱਚ ਹੀ ਨਾਮ ਅੰਮ੍ਰਿਤ ਬਾਣੀ ਸੰਸਾਰ ਦੇ ਅੰਦਰ ਵਰਤ ਰਹੀ ਹੈ, ਵਿਆਪਕ ਹੋ ਰਹੀ ਹੈ। ਅਤੇ ਹੁਕਮ ਦੇ ਵਿੱਚ ਹੀ ਨਾਮ ਅੰਮ੍ਰਿਤ ਨੂੰ ਪਿਆਉਂਦਾ ਹੈ। ਵਾਹਿਗੁਰੂ ਆਪ ਹੀ ਕਿਰਪਾ ਕਰਦੇ ਨੇ, ਕਿਉਂਕਿ ਸਰਬ ਵਿਆਪਕ ਹੋਣ ਕਰਕੇ ਉਹਨਾਂ ਲਈ ਕੁਛ ਵੀ ਔਖਾ ਨਹੀਂ। ਅਜਬ ਕੰਮ ਕਰਤੇ ਹਰ ਕੇਰੇ, ਇਹੋ ਮਨ ਭੁੱਲਾ ਜਾਂਦਾ ਫੇਰੇ। ਹਰੀ ਕਰਤੇ ਦੇ ਕੰਮ ਜਿਹੜੇ ਨੇ ਅਜਬੀ ਨੇ, ਅਸਚਰਜ ਹੀ ਨੇ। ਇਹ ਚੰਚਲ ਮਨ ਉਸ ਤੋਂ ਭੁੱਲਿਆ ਹੋਇਆ 84 ਦੇ ਫੇਰੇ ਵਿੱਚ ਹੀ ਘੁੰਮੀ ਜਾਂਦਾ। ਇਸ ਭੁੱਲੇ ਜਾਂਦੇ ਹੋਏ ਮਨ ਨੂੰ ਵਾਹਿਗੁਰੂ ਹੀ ਆਪਣੇ ਵੱਲ ਫੇਰ ਲਵੇ ਤਾਂ ਫੇਰ ਲਵੇ, ਨਹੀਂ ਤਾਂ ਇਹ ਅਮੋੜ ਮਨ ਇੰਨਾ ਜ਼ਬਰਦਸਤ ਤਕੜਾ ਹੈ, ਭਾਵੇਂ ਸਾਰੀ ਦੁਨੀਆ ਇੱਕ ਜਾਣੇ ਨੂੰ ਸਮਝਾਉਣ ਬਹਿ ਜੇ ਪਰ ਉਹ ਨਹੀਂ ਸਮਝਦਾ। 100 ਬੰਦਾ ਸਮਝਾ ਹਟਿਆ, 1000 ਮੱਥਾ ਮਾਰ ਲਏ, 1,00,000 ਬੰਦਾ ਮੱਥਾ ਮਾਰ ਲਏ, ਨਹੀਂ ਸਮਝਦਾ। ਪਰ ਜੇ ਇੱਕ ਵਾਹਿਗੁਰੂ ਚਾਹੇ ਤਾਂ ਉਹਨੂੰ 1 ਸੈਕਿੰਡ ਤੋਂ ਪਹਿਲਾਂ ਹੀ ਫੇਰ ਦਿੰਦਾ। ਇਹ ਵਾਹਿਗੁਰੂ ਦੀ ਸਮਰੱਥਾ ਹੈ, ਇਹਨੂੰ ਸਮਝਣਾ ਕਰੀਏ ਆਪਾਂ। ਜੇ ਵਾਹਿਗੁਰੂ ਚਾਹੇ ਤਾਂ ਆਪਾਂ ਨੂੰ ਇੱਕਦਮ ਪ੍ਰੇਰਨਾ ਦੇ ਕੇ ਸੋਝੀ ਪਾ ਸਕਦਾ, ਸਿਮਰਨ ਦੀ ਸੋਝੀ ਦੇ ਦਿੰਦਾ। ਅੰਮ੍ਰਿਤ ਬਾਣੀ ਸਿਉਂ ਚਿੱਤ ਲਾਏ, ਅੰਮ੍ਰਿਤ ਸ਼ਬਦ ਵਜਾ ਬਣਿਆ। ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਉਪਦੇਸ਼ ਰੂਪ ਬਾਣੀ ਹੈ ਜਾਂ ਨਾਮ ਰੂਪ ਬਾਣੀ, ਅੰਮ੍ਰਿਤ ਬਾਣੀ ਨਾਲ ਚਿੱਤ ਬਿਰਤੀ ਨੂੰ ਲਾਵੇ ਨਾ, ਅਤੇ ਫਿਰ ਅੰਮ੍ਰਿਤ ਜਿਹੜਾ ਸ਼ਬਦ ਹੈ, ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ ਅੰਮ੍ਰਿਤ ਸ਼ਬਦ, ਇਹਨੂੰ ਵਜਾਵਣਿਆ ਹੁੰਦਾ ਉਚਾਰ ਨਾ ਕਰੇ ਫਿਰ, ਕਿਉਂਕਿ ਅੰਮ੍ਰਿਤ ਸ਼ਬਦ ਬ੍ਰਹਮ ਹੈ, ਉਹ ਆਪੇ ਹੀ ਪ੍ਰਗਟ ਹੁੰਦਾ ਫਿਰ ਹਿਰਦੇ 'ਚ। ਜਦੋਂ ਵਜਾਵਣਿਆ ਤੋਂ ਭਾਵ ਹੈ ਉਹਨੂੰ ਉਚਾਰਨ ਕੀਤਾ ਬ੍ਰਹਮ ਦੇ ਸ਼ਬਦ ਨੂੰ, ਹੁਣ ਬ੍ਰਹਮ ਦਾ ਸ਼ਬਦ ਉਚਾਰਿਆ ਤਾਂ ਬ੍ਰਹਮ ਨੇ ਹੀ ਪ੍ਰਗਟ ਹੋਣਾ। ਖੋਟੇ ਖਰੇ ਤੁਧ ਆਪੇ ਉਪਾਏ, ਤੁਧ ਆਪੇ ਪਰਖੇ ਲੋਕ ਸਭਾਏ। ਇਹ ਵਾਹਿਗੁਰੂ ਤੁਸੀਂ ਆਪ ਹੀ ਖੋਟਿਆਂ ਨੂੰ ਅਤੇ ਖਰਿਆਂ ਨੂੰ, ਬੁਰਿਆਂ ਅਤੇ ਭਲਿਆਂ ਨੂੰ ਪੈਦਾ ਕੀਤਾ ਅਤੇ ਤੁਸੀਂ ਆਪ ਹੀ ਸਾਰੇ ਲੋਕ ਪਰਖਣਾ ਕੀਤੇ ਨੇ। ਚੰਗੇ ਮਾੜੇ ਤੁਸੀਂ ਦੇਖਦੇ ਰਹਿੰਦੇ ਹੋ ਕਿੰਨੇ ਕੁ ਪਾਣੀ 'ਚ ਹੈ। ਖਰੇ ਪਰਖ ਖਜ਼ਾਨਾ ਪਾਏ, ਖੋਟੇ ਭਰਮ ਭੁਲਾ ਬਣਿਆ। ਖਰਿਆਂ ਨੂੰ ਪਰਖ ਕੇ ਤੁਸੀਂ ਸਰੂਪ ਰੂਪ ਖਜ਼ਾਨੇ 'ਚ ਪਾ ਲਿਆ, ਆਪਣੇ ਨਾਲ ਹੀ ਮਿਕਸ ਕਰ ਲਿਆ, ਬਿਲਕੁਲ ਮਿਲਾ ਲਿਆ, ਪਾਣੀ ਵਾਂਗੂ ਮਿਲਾ ਲਿਆ, ਅਤੇ ਖੋਟਿਆਂ ਨੂੰ ਭਰਮ ਵਿੱਚ ਪਾ ਕੇ ਭੁਲਾ ਦਿੱਤਾ। ਹਲੇ ਉਹ ਲਾਇਕ ਨਹੀਂ ਇਸ ਗੱਲ ਦੇ ਬਣੇ, ਹਲੇ ਜਾਓ ਹੋਰ ਘੁੰਮੋ, ਹਲੇ ਉਹ 84 ਦੇ ਹੋਰ ਗੇੜਿਆਂ ਨੂੰ ਖਾਂਦੇ ਫਿਰਦੇ ਨੇ। ਕਿਉਂ ਕਰ ਵੇਖਾਂ ਕਿਉਂ ਸਲਾਹੀ, ਗੁਰਪ੍ਰਸਾਦੀ ਸ਼ਬਦ ਸਲਾਹੀ। ਹੇ ਵਾਹਿਗੁਰੂ, ਮੈਂ ਤੁਹਾਨੂੰ ਕਿਸ ਤਰੀਕੇ ਨਾਲ ਦੇਖਾਂ, ਕਿਸ ਪ੍ਰਕਾਰ ਸਲਾਹਾਂ ਤੁਹਾਨੂੰ? ਕਹਿੰਦੇ ਗੁਰਾਂ ਦੀ ਕਿਰਪਾ ਦੁਆਰਾ ਜਿਹੜਾ ਨਾ ਉਪਦੇਸ਼ ਲੈ ਕੇ ਗੁਰਾਂ ਦਾ, ਗੁਰਪ੍ਰਸਾਦੀ ਸ਼ਬਦ ਸਲਾਹੀ ਜਾਂ ਬ੍ਰਹਮ ਦਾ ਸਲਾਹੁਣਾ ਕਰੇ ਤਾਂ ਫਿਰ ਉਹਨੂੰ ਵੇਖੇਗਾ। ਕਹਿੰਦੇ ਸਲੋਤਾ ਕਰੀ ਜਾਂਦਾ, ਨਿਸ਼ਾਨਾ ਹੁੰਦਾ ਮਨ ਦੇ ਅੰਦਰ ਇੱਕ, ਜਿਹਨੂੰ ਪ੍ਰਾਪਤੀ ਦਾ ਨਿਸ਼ਾਨਾ ਉਹਨੂੰ ਸ਼ੌਂਕ ਵੀ ਹੁੰਦਾ, ਜਿਹਨੂੰ ਪ੍ਰਾਪਤੀ ਦਾ ਨਿਸ਼ਾਨਾ ਹੀ ਨਹੀਂ ਉਹਨੂੰ ਸ਼ੌਂਕ ਵੀ ਨਹੀਂ ਹੈ। ਸ਼ੌਂਕ ਨਾਲ ਹੀ ਬੰਦਾ ਅੰਮ੍ਰਿਤ ਵੇਲੇ ਆਪੇ ਹੀ ਜਾਗ ਜਾਂਦਾ। ਸ਼ੌਂਕ ਹੁੰਦਾ ਮੈਂ ਮਿਲਣਾ ਪਰਮਾਤਮਾ ਨੂੰ, ਉਹ ਉਹੀ ਜੀ ਕਿਰਿਆ ਕਰਦਾ। ਹੁਣ ਜਿਹਦਾ ਨਿਸ਼ਾਨਾ ਹੀ ਨਹੀਂ ਹੈ ਪ੍ਰਾਪਤੀ, ਉਹ ਨਹੀਂ ਬਹਿੰਦਾ ਸੰਗਤ ਵਿੱਚ ਆ ਕੇ, ਉਹਨੂੰ ਪਤਾ ਹੁੰਦਾ ਕਿ ਮੇਰਾ ਨਿਸ਼ਾਨਾ ਤਾਂ ਬਾਹਰ ਸੀਗਾ, ਉਹ ਪੂਰਾ ਹੋ ਗਿਆ, ਪ੍ਰਾਪਤੀ ਦਾ ਤਾਂ ਕੋਈ ਨਿਸ਼ਾਨਾ ਲੈ ਕੇ ਚੱਲਿਆ ਹੀ ਨਹੀਂ ਸੀ। ਪਰ ਹੌਲੀ ਹੌਲੀ ਜਦੋਂ ਉਹਨੂੰ ਕਾਫ਼ੀ ਮਾਰ ਪੈਂਦੀ ਚਾਰੇ ਪਾਸਿਓਂ, ਫਿਰ ਉਹਦਾ ਨਿਸ਼ਾਨਾ ਬਦਲ ਜਾਂਦਾ ਕਈ ਵਾਰ, ਫਿਰ ਉਹ ਗੁਰਾਂ ਦੀ ਹਜ਼ੂਰੀ 'ਚ ਆ ਕੇ ਬੈਠ ਜਾਂਦਾ। ਉਹਨੂੰ ਜ਼ਿੰਦਗੀ ਦੇ ਅਸਲੀ ਮਨੋਰਥ ਦਾ ਪਤਾ ਹੀ ਨਹੀਂ ਹੁੰਦਾ, ਅਸਲ ਜ਼ਿੰਦਗੀ ਦਾ ਮਨੋਰਥ ਕੀ ਹੈ, ਮਨੁੱਖਾ ਜਨਮ ਦਾ ਅਸਲ ਮਕਸਦ ਕੀ ਹੈ, ਮੇਰਾ ਜਨਮ ਲੈਣ ਦਾ ਕੀ ਕਾਰਨ ਸੀ, ਪਰਮਾਤਮਾ ਨੇ ਮੈਨੂੰ ਮਨੁੱਖ ਹੀ ਕਿਉਂ ਬਣਾਇਆ। ਜਦੋਂ ਇਸ ਗੱਲ ਦੀ ਸਮਝ ਲੱਗ ਗਈ ਕਿ ਮਨੁੱਖ ਬਣਾਇਆ ਕਿਉਂ, ਤਾਂ ਫਿਰ ਉਹ ਸੰਗਤ ਵਿੱਚ ਬਹਿ ਕੇ ਪਰਮਾਤਮਾ ਦੇ ਨਾਮ ਨੂੰ ਯਾਦ ਕਰਕੇ ਜਪ ਕੇ ਪਰਮਾਤਮਾ ਤੱਕ ਪਹੁੰਚ ਜਾਂਦਾ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪੀ ਆ ਬਣਿਆ। ਇਹ ਵਾਹਿਗੁਰੂ, ਤੇਰੇ ਭਾਣੇ ਵਿੱਚ ਹੀ ਗੁਰੂ ਰੂਪ ਬੱਦਲ ਜਿਹੜਾ ਹੈ ਇਹ ਨਾਮ ਅੰਮ੍ਰਿਤ ਦੀ ਵਰਖਾ ਕਰਦਾ। ਤੂੰ ਆਪਣੇ ਭਾਣੇ ਵਿੱਚ ਹੀ ਜਗਿਆਸੂ ਨੂੰ ਫਿਰ ਨਾਮ ਅੰਮ੍ਰਿਤ ਪਿਲਾਉਂਦਾ। ਵਰਖਾ ਸਤਿਗੁਰੂ ਕਰਦੇ ਨੇ ਨਾਮ ਅੰਮ੍ਰਿਤ ਦੀ। ਸੋ ਜਦੋਂ ਵਰਖਾ ਹੁੰਦੀ ਹੈ ਭਾਗਾਂ ਵਾਲੇ, ਉਹ ਫਿਰ ਉਪਦੇਸ਼ ਨੂੰ ਸਰਵਣ ਕਰਦੇ ਨੇ। ਜਿਨ੍ਹਾਂ ਦੇ ਮਨ ਦੇ ਅੰਦਰ ਕਈ ਪ੍ਰਕਾਰ ਦੇ ਆਪਣੇ ਵਿਚਾਰ ਸੀ, ਜਦੋਂ ਉਹਨਾਂ ਨੇ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕੀਤਾ ਤਾਂ ਆਪਣੇ ਵਿਚਾਰ ਨੂੰ ਤੱਕੜੀ 'ਤੇ ਤੋਲਿਆ, ਬਈ ਅਸੀਂ ਤਾਂ ਗਲਤ ਹਾਂ। ਬਈ ਹੁਣ ਉਹਨਾਂ ਨੇ ਗੁਰੂ ਸਾਹਿਬ ਦੇ ਵਿਚਾਰ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਿਆ, ਉਸ ਤਰ੍ਹਾਂ ਚੱਲ ਪਏ ਨੇ ਹੁਣ। ਇਸ ਕਰਕੇ ਉਹਨਾਂ ਨੇ ਕੀ ਕੀਤਾ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਿਗੁਰ ਸੇਵਿਐ ਹਿਰਦੈ ਸਮਾਣੀ। ਸ਼ਬਦ ਤੋਂ ਭਾਵ ਬ੍ਰਹਮ ਅੰਮ੍ਰਿਤ ਰੂਪ ਹੈ ਅਤੇ ਹਰੀ ਦੀ ਨਾਮ ਬਾਣੀ ਵੀ ਅੰਮ੍ਰਿਤ ਰੂਪ ਹੈ, ਦੋਨੋਂ ਇੱਕੋ ਹੀ ਚੀਜ਼ ਹੈ। ਜਿਵੇਂ ਸਮੁੰਦਰ ਵਿੱਚੋਂ ਆਪਾਂ ਬਾਲਟੀ ਭਰ ਲਈਏ ਪਾਣੀ ਦੀ, ਸਮੁੰਦਰ ਵਿੱਚੋਂ ਹੀ ਜਿੰਨਾ ਮਰਜ਼ੀ ਪਾਣੀ, ਉਹਦਾ ਸਵਾਦ ਇੱਕੋ ਜਿਹੀ ਹੈ, ਜਿਵੇਂ ਖਾਰਾ ਹੈ ਕੌੜਾ ਜਿਹਾ ਹੈ। ਪਰ ਪਰਮੇਸ਼ੁਰ ਜੋ ਹੈ ਉਹ ਨਾਮ ਅੰਮ੍ਰਿਤ ਦਾ ਸਮੁੰਦਰ ਹੈ, ਸਾਰਾ ਸਮੁੰਦਰ ਵੀ ਅੰਮ੍ਰਿਤ ਰੂਪ ਹੈ ਅਤੇ ਇਹਦੇ ਵਿੱਚੋਂ ਵੀ ਜਿਹੜਾ ਕੁਛ ਭਰਾਂਗੇ ਉਹ ਵੀ ਅੰਮ੍ਰਿਤ ਰੂਪ ਹੈ। ਇਸੇ ਤਰ੍ਹਾਂ ਬ੍ਰਹਮ ਦੇ ਵਿੱਚੋਂ ਜਦੋਂ ਬ੍ਰਹਮ ਨੇ ਹੀ ਆਪਣੇ ਇੱਕ ਸਰੂਪ ਨੂੰ ਪ੍ਰਗਟ ਕੀਤਾ ਗੁਰੂ ਰੂਪ, ਬ੍ਰਹਮ ਅੰਮ੍ਰਿਤ ਵਿੱਚੋਂ ਗੁਰੂ ਨੇ ਫਿਰ ਅੰਮ੍ਰਿਤ ਗੁਰੂ ਨੇ ਅੰਮ੍ਰਿਤ ਬਾਣੀ ਦੁਨੀਆਂ ਦੇ ਅੰਦਰ ਜਦੋਂ ਪ੍ਰਗਟ ਕੀਤੀ, ਫਿਰ ਗੁਰਾਂ ਦਾ ਜਿਹੜਾ ਉਪਦੇਸ਼ ਅੰਮ੍ਰਿਤ ਰੂਪ ਹੈ, ਹਰੀ ਦੀ ਪ੍ਰਾਪਤੀ ਕਰਨ ਵਾਲੀ ਉਪਦੇਸ਼ ਬਾਣੀ ਵੀ ਅੰਮ੍ਰਿਤ ਰੂਪ ਹੈ। ਸਤਿਗੁਰਾਂ ਦੀ ਸੇਵਾ ਕਰਨ ਨਾਲ ਉਹ ਬਾਣੀ ਹਿਰਦੇ 'ਚ ਸਮਾ ਜਾਂਦੀ, ਅੰਮ੍ਰਿਤ ਬਾਣੀ। ਇਸ ਤਰ੍ਹਾਂ ਬਹੁਤ ਸਾਰੇ ਜੀਵ ਜਿਹੜੇ ਅਗਿਆਨਤਾ ਵਿੱਚ ਨੇ, ਜਿਨ੍ਹਾਂ ਨੂੰ ਇਹ ਗਿਆਨ ਨਹੀਂ ਕਿ ਸਤਿਗੁਰੂ ਅੰਮ੍ਰਿਤ ਰੂਪ ਨੇ, ਇਸੇ ਕਰਕੇ ਪੰਜ ਪਿਆਰੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਅੰਮ੍ਰਿਤ ਤਿਆਰ ਕਰਦੇ ਨੇ। ਸਤਿਗੁਰੂ ਜੀ ਆਪਣੀ ਕਿਰਪਾ ਦ੍ਰਿਸ਼ਟੀ ਪਾਉਂਦੇ ਅੰਮ੍ਰਿਤ ਵਿੱਚ, ਤਾਂ ਹੀ ਉਹ ਅੰਮ੍ਰਿਤ ਤਿਆਰ ਹੁੰਦਾ। ਸਤਿਗੁਰੂ ਜੀ ਆਪਣੀ ਸੱਤਾ ਪੰਜਾਂ ਵਿੱਚ ਪਾ ਕੇ ਉਸ ਵਕਤ ਮੌਕੇ 'ਤੇ ਅੰਮ੍ਰਿਤ ਆਪ ਤਿਆਰ ਕਰਦੇ ਨੇ। ਇਸ ਗੱਲ ਦਾ ਆਮ ਜੀਵਾਂ ਨੂੰ ਗਿਆਨ ਨਹੀਂ। ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲਹਿ ਜਾ ਬਣਿਆ। ਮਹਾਰਾਜ ਕਥਨ ਕਰਦੇ ਨੇ ਕਿ ਵਾਹਿਗੁਰੂ ਦਾ ਨਾਮ ਅੰਮ੍ਰਿਤ ਸਦਾ ਸੁੱਖਾਂ ਦੇ ਦੇਣ ਵਾਲਾ ਹੈ। ਜੋ ਇਹ ਨਾਮ ਅੰਮ੍ਰਿਤ ਨੂੰ ਪੀਂਦਾ ਨਾ, ਉਹਦੇ ਸਾਰੇ ਤਰ੍ਹਾਂ ਦੀ ਭੁੱਖ ਲੈ ਜਾਂਦੀ, ਕਿਸੇ ਪ੍ਰਕਾਰ ਦੀ ਨਾ ਕੋਈ ਅੱਖਾਂ ਨੂੰ ਭੁੱਖ, ਨਾ ਕੰਨਾਂ ਨੂੰ ਭੁੱਖ, ਨਾ ਜ਼ੁਬਾਨ ਨੂੰ ਭੁੱਖ, ਨਾ ਸਰੀਰ ਨੂੰ ਭੁੱਖ, ਉਹਨਾਂ ਦੀ ਸਾਰੇ ਤਰ੍ਹਾਂ ਦੀ ਭੁੱਖ ਉਤਰੀ ਜਾਂਦੀ। ਸਤਿਗੁਰੂ ਮਹਾਰਾਜ ਕਹਿੰਦੇ ਉਹ ਅੰਮ੍ਰਿਤ ਬਾਣੀ ਨੂੰ ਹੀ ਗ੍ਰਹਿਣ ਕਰ ਲੈਂਦੇ ਨਾਮ। ਇਹ ਬਹੁਤੇ ਜ਼ਿਆਦਾ ਕੀ ਦੁਨੀਆਂ ਦੇ ਅੰਦਰ ਬਹੁਤ ਘੱਟ ਬੰਦਿਆਂ ਨੂੰ ਇਸ ਗੱਲ ਦਾ ਗਿਆਨ ਹੋਣਾ ਕਿ ਅੰਮ੍ਰਿਤ ਸੰਚਾਰ ਹੁਣ ਵੀ ਮਹਾਰਾਜ ਆਪ ਹੀ ਕਰਦੇ ਨੇ। ਪਰ ਇਹ ਗੱਲ ਕੋਈ ਆਤਮਕ ਅਭਿਆਸੀ ਹੀ ਜਾਣਦੇ ਨੇ, ਜਿਹੜੀ ਕਿਰਿਆ ਅੰਮ੍ਰਿਤ ਸੰਚਾਰ ਵੇਲੇ ਵਰਤਦੀ ਹੈ। ਆਮ ਲੋਕਾਂ ਦੇ ਭਾਣੇ ਤੋਂ ਪੰਜ ਜਾਣੇ ਬੈਠੇ ਸੀ ਅੰਮ੍ਰਿਤ ਤਿਆਰ ਕਰਕੇ ਸਟਾਰਟ, ਪਰ ਨਹੀਂ, ਉਹ ਤਾਂ ਆਪ ਹੀ ਦਸਵੇਂ ਪਾਤਸ਼ਾਹ ਪੰਜਾਂ ਵਿੱਚ ਪ੍ਰਵੇਸ਼ ਹੋ ਕੇ, ਉਹਨਾਂ ਦੀ ਜੋਤ ਪੰਜਾਂ ਵਿੱਚ ਪ੍ਰਵੇਸ਼ ਹੋ ਕੇ ਹੀ ਅੰਮ੍ਰਿਤ ਤਿਆਰ ਕਰਦੀ ਹੈ। ਕਈ ਵਾਰੀ ਤਾਂ ਉਹ ਪੰਜ ਪਿਆਰੇ ਭਾਈ ਦਇਆ ਸੋਹਣੀ ਆਪ ਹੀ ਆ ਕੇ ਸਾਰਾ ਕੁਛ ਕਰ ਜਾਂਦੇ ਨੇ। ਇਹ ਕੋਈ ਖਿਡਾਉਣਾ ਨਹੀਂ ਹੈ, ਬੱਚਿਆਂ ਵਾਲੀ ਗੱਲ ਨਹੀਂ ਹੈ, ਛੋਟੀ ਮੋਟੀ ਗੱਲ ਨਹੀਂ ਹੈ, ਬਹੁਤ ਵੱਡੀ ਕਿਰਿਆ ਹੁੰਦੀ ਅੰਮ੍ਰਿਤ ਛਕਣਾ, ਅੰਮ੍ਰਿਤ ਛਕਾਉਣਾ। ਖੁਦ ਮਾਤਾ ਸਾਹਿਬ ਕੌਰ ਆ ਕੇ ਖੜ ਜਾਂਦੇ ਨੇ। ਪਰ ਇਹ ਗੱਲ ਹੁਣ ਆਤਮਕ ਅਭਿਆਸੀ ਜਾਣਦੇ ਨੇ, ਕਿਉਂਕਿ ਜਿਨ੍ਹਾਂ ਨੇ ਅੰਦਰੂਨੀ ਦੁਨੀਆਂ ਦੀ ਅੱਖ ਖੁੱਲ੍ਹੀ, ਉਹਨਾਂ ਨੂੰ ਪਤਾ ਕਿ ਇਹ ਕਿੰਨੀ ਵੱਡੀ ਕਿਰਿਆ ਹੋ ਰਹੀ। ਲੋਕ ਜਾਣਨਾ ਇਹੋ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ, ਲੋਕਾਂ ਭਾਣੇ 'ਤੇ ਐਵੇਂ ਹਾਸੇ ਖੇਡੇ ਦੀਆਂ ਗੱਲਾਂ ਨੇ ਸਾਰੀਆਂ। ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈ, ਵਿਚਾਰੇ ਇੰਨੇ ਥੱਲੇ ਪੱਧਰ ਦੇ ਨੇ, ਇੰਨੇ ਨੀਵੇਂ ਅਤੇ ਗਰੀਬ ਨੇ, ਉਹਨਾਂ ਨੂੰ ਤਾਂ ਇਹਨਾਂ ਗੱਲਾਂ ਦਾ ਹੀ ਨਹੀਂ ਪਤਾ ਹੈ ਵੀ ਹੁੰਦਾ ਕੀ, ਕਿਰਿਆ ਹੁੰਦੀ ਕੀ ਹੈ, ਕਿਵੇਂ ਵਰਤਦੀ ਹੈ। ਇਹ ਕਿਤੇ ਐਵੇਂ ਨਹੀਂ ਕਿ ਪਾਣੀ ਪਾ ਲਿਆ ਅਤੇ ਪਤਾਸੇ ਪਾ ਲਏ, ਜਿਵੇਂ ਪਿੰਡਾਂ ਦੇ ਲੋਕ ਆਮ ਕਹਿੰਦੇ ਪਤਾਸਿਆਂ ਦਾ ਪਾਣੀ ਅੰਮ੍ਰਿਤ। ਇਹ ਬਹੁਤ ਵੱਡੀ ਚੀਜ਼, ਬਹੁਤ ਵੱਡੀ ਕਿਰਿਆ ਹੁੰਦੀ ਹੈ ਉਸ ਵਕਤ, ਇਹ ਕਿਰਿਆ ਵਰਤਦੀ ਬਾਣੀ ਨਾਲ।